ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ। ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਤੁਸੀਂ ਸੁਣ ਰਹੇ ਹੋ ਖਾਸ ਪੋਡਕਾਸਟ ਖਬਰਾਂ ਫਟਾਫਟ ਤੇ SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ। ਇਸ ਖਾਸ ਪੋਡਕਾਸਟ ਵਿੱਚ ਅਸੀਂ ਕੁਝ ਮਿੰਟਾਂ ਵਿੱਚ ਹਫ਼ਤੇ ਦੀਆਂ ਵੱਡੀਆਂ ਖਬਰਾਂ ਉੱਤੇ ਝਾਤ ਮਾਰਾਂਗੇ। ਪੂਰਾ ਹਫ਼ਤਾ ਕੀ ਕੁਝ ਵਾਪਰਿਆ ਤੇ ਕੀ ਕੁਝ ਖਾਸ ਰਿਹਾ ਤੇ ਨਾਲ ਹੀ ਹਫ਼ਤੇ ਦੇ ਅਖੀਰ ਤੱਕ ਖਬਰਾਂ ਦੀ ਕੀ ਅਪਡੇਟ ਹੈ, ਇਸ ਬਾਬਤ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਇਸ ਖਾਸ ਰਿਪੋਰਟ ਵਿੱਚ। ਤਾਂ ਆਓ ਰੁਖ ਕਰਦੇ ਹਾਂ SBS ਪੰਜਾਬੀ ਦੇ ਨਿਊਜ਼ ਰੂਮ ਦਾ। SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ ਤੇ ਪੇਸ਼ ਨੇ ਹਫ਼ਤੇ ਭਰ ਦੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਆਸਟ੍ਰੇਲੀਆ ਦੀ ਰਾਜਨੀਤੀ ਦੀ। ਤਾਂ ਕੋਲੀਸ਼ਨ ਵੱਲੋਂ ਸੰਚਾਰ ਮੰਤਰੀ ਅਨੀਕਾ ਵੇਲਜ਼ ਦੁਆਰਾ ਇਕੱਠੇ ਕੀਤੇ ਗਏ ਯਾਤਰਾ ਖਰਚਿਆਂ ਦੀ ਪੂਰੀ ਸਮੀਖਿਆ ਦੀ ਮੰਗ ਬਰਕਰਾਰ ਹੈ। ਸ੍ਰੀਮਤੀ ਵੇਲਜ਼ ਪਹਿਲੀ ਵਾਰ ਉਸ ਸਮੇਂ ਆਲੋਚਨਾ ਦੇ ਘੇਰੇ ਵਿੱਚ ਆਏ ਸਨ ਜਦੋਂ ਸਰਕਾਰ ਦੇ ਸੋਸ਼ਲ ਮੀਡੀਆ ਪਾਬੰਦੀ ਨੂੰ ਲੈ ਕੇ ਨਿਊਯਾਰਕ ਲਈ ਆਖਰੀ ਸਮੇਂ ਦੀ ਹਵਾਈ ਯਾਤਰਾ ਲਈ ਸ੍ਰੀਮਤੀ ਵੇਲਜ਼ ਅਤੇ 3 ਸਟਾਫ ਮੈਂਬਰਾਂ ਨੇ ਲਗਭਗ $1,00,000 ਦਾ ਖਰਚਾ ਪਾਇਆ ਸੀ। ਭਾਵੇਂ ਕਿ ਕਿਸ਼ੋਰ ਪਹਿਲਾਂ ਹੀ ਇਸ ਤੋਂ ਬਚਣ ਦੇ ਤਰੀਕੇ ਲੱਭ ਰਹੇ ਨੇ, ਪਰ ਆਸਟ੍ਰੇਲੀਆ ਦੇ 10 ਦਸੰਬਰ ਨੂੰ ਲਗਾਏ ਗਏ ਸੋਸ਼ਲ ਮੀਡੀਆ ਬੈਨ ਨੂੰ ਇੱਕ ਸਫਲਤਾ ਮੰਨਿਆ ਜਾ ਰਿਹਾ ਹੈ। ਘੱਟ ਜਾਣੀਆਂ ਜਾਂਦੀਆਂ ਸੋਸ਼ਲ ਮੀਡੀਆ ਐਪਸ ਜਿਵੇਂ ਕਿ ਲੈਮਨੇਟ, ਯੋਪ ਅਤੇ ਕਵਰ ਸਟਾਰ ਜੋ ਅਜੇ ਤੱਕ ਪਾਬੰਦੀ ਦੇ ਅਧੀਨ ਨਹੀਂ ਹਨ, ਉਹ ਐਪਲ ਦੇ ਐਪ ਸਟੋਰ ਚਾਰਟ ਦੇ ਸਿਖਰ ਉੱਤੇ ਪਹੁੰਚ ਗਈਆਂ ਨੇ। ਜਦਕਿ ਕੁਝ ਬੱਚਿਆਂ ਨੇ ਕਥਿਤ ਤੌਰ ਉੱਤੇ ਉਮਰ ਤਸਦੀਕ ਐਲਗੋਰਿਦਮ ਦੀ ਵਰਤੋਂ ਕਰਕੇ ਪਲੇਟਫਾਰਮਾਂ ਨੂੰ ਮੂਰਖ ਬਣਾਉਣ ਲਈ ਮੇਕਅਪ ਦੀ ਵਰਤੋਂ ਕਰਨ ਵਰਗੀਆਂ ਰਣਨੀਤੀਆਂ ਦੀ ਕੋਸ਼ਿਸ਼ ਕੀਤੀ ਹੈ। ਅਜਿਹੀਆਂ ਰਿਪੋਰਟਾਂ ਵੀ ਨੇ ਕਿ ਨਾਬਾਲਗ ਉਪਭੋਗਤਾ ਪਲੇਟਫਾਰਮਾਂ ਜਿਵੇਂ ਕਿ ਰੈਡਿਟ ਅਤੇ ਟਵਿਚ ਉੱਤੇ ਨਵੇਂ ਖਾਤੇ ਬਣਾਉਣ ਦੇ ਯੋਗ ਹੋ ਗਏ ਨੇ ਜੋ ਪਾਬੰਦੀ ਦੇ ਅਧੀਨ ਨੇ। ਟੀਵੀ ਟਾਪੂਆਂ ਉੱਤੇ 700,000 ਹੈਕਟੇਅਰ ਤੋਂ ਵੱਧ ਜ਼ਮੀਨ ਆਸਟ੍ਰੇਲੀਆ ਦੇ ਰਾਸ਼ਟਰੀ ਪਾਰਕਾਂ ਅਤੇ ਰਿਜ਼ਰਵ ਸਿਸਟਮ ਵਿੱਚ ਜੋੜੀ ਗਈ ਹੈ, ਜੋ ਕਿ ਰਵਾਇਤੀ ਮਾਲਕਾਂ ਲਈ ਇੱਕ ਵੱਡਾ ਮੀਲ ਪੱਥਰ ਹੈ। ਇਸ ਨਵੇਂ ਸਵਦੇਸ਼ੀ ਸੁਰੱਖਿਅਤ ਖੇਤਰ ਤੋਂ ਸਿੱਖਿਆ ਅਤੇ ਰੁਜ਼ਗਾਰ ਮਾਰਗਾਂ ਰਾਹੀਂ ਵਾਤਾਵਰਣ ਅਤੇ ਸਥਾਨਕ ਭਾਈਚਾਰਿਆਂ ਨੂੰ ਲਾਭ ਪਹੁੰਚਾਉਣ ਦੀ ਉਮੀਦ ਹੈ। ਇਹ 93ਵਾਂ ਰਾਸ਼ਟਰੀ ਸਵਦੇਸ਼ੀ ਸੁਰੱਖਿਅਤ ਖੇਤਰ ਹੈ ਅਤੇ 2030 ਤੱਕ ਆਸਟ੍ਰੇਲੀਆ ਦੇ 30% ਭੂਮੀ ਨੂੰ ਸੁਰੱਖਿਅਤ ਰੱਖਣ ਦੇ ਰਾਸ਼ਟਰਮੰਡਲ ਟੀਚੇ ਦਾ ਸਮਰਥਨ ਕਰਦਾ ਹੈ। ਇੱਕ ਨਵੀਂ ਰਿਪੋਰਟ ਵਿੱਚ ਪੈਸੀਫਿਕ ਆਸਟ੍ਰੇਲੀਆ ਲੇਬਰ ਮੋਬਿਲਿਟੀ ਸਕੀਮ ਰਾਹੀਂ ਕੰਮ ਕਰਨ ਵਾਲੇ ਕਾਮਿਆਂ ਲਈ ਘੱਟ ਤਨਖਾਹ, ਅਨੁਚਿਤ ਵਿਹਾਰ ਅਤੇ ਮਾੜੀਆਂ ਸਥਿਤੀਆਂ ਵਰਗੀਆਂ ਲਗਾਤਾਰ ਸਮੱਸਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਗ੍ਰਿਫਥ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀਆਂ ਦੇ ਲੇਖਕ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਨੇ ਕਿ ਲਗਭਗ 7,000 ਲੋਕ ਇਸ ਸਕੀਮ ਤੋਂ ਵੱਖ ਹੋ ਗਏ ਨੇ ਅਤੇ ਨੌਕਰੀ ਛੱਡ ਚੁੱਕੇ ਨੇ। ਤੇ ਹੁਣ ਰੁਕ ਕਰੀਏ ਅੰਤਰਰਾਸ਼ਟਰੀ ਖਬਰਾਂ ਦਾ। ਤਾਂ ਯੂਕਰੇਨ ਨੇ ਰੂਸ ਨਾਲ ਆਪਣੀ ਜੰਗ ਖਤਮ ਕਰਨ ਲਈ ਸੰਯੁਕਤ ਰਾਜ ਅਮਰੀਕਾ ਨੂੰ ਇੱਕ ਸੋਧਿਆ ਹੋਇਆ 20 ਨੁਕਾਤੀ ਢਾਂਚਾ ਪੇਸ਼ ਕੀਤਾ ਏ। ਪਰ ਵਲੋਦੋਮਿਰ ਜ਼ੇਲੈਂਸਕੀ ਦਾ ਕਹਿਣਾ ਏ ਕਿ ਖੇਤਰ ਛੱਡਣ ਦਾ ਮੁੱਦਾ ਗੱਲਬਾਤ ਵਿੱਚ ਇੱਕ ਵੱਡਾ ਅੜਿੱਕਾ ਬਣਿਆ ਹੋਇਆ ਏ। ਰਾਸ਼ਟਰਪਤੀ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਅਜੇ ਵੀ ਪੂਰਬੀ ਡੋਨੇਟਸਕ ਵਿੱਚ ਰੂਸ ਨੂੰ ਵੱਡੀਆਂ ਖੇਤਰੀ ਰਿਆਇਤਾਂ ਦੇਣ ਲਈ ਕੀਵ ਉੱਤੇ ਜ਼ੋਰ ਪਾ ਰਿਹਾ ਏ। 2024 ਯੂਰੋਵਿਜ਼ਨ ਜੇਤੂ ਨੇਮੋ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ ਦੇ ਪ੍ਰੋਗਰਾਮ ਵਿੱਚ ਇਜ਼ਰਾਈਲ ਦੀ ਭਾਗੀਦਾਰੀ ਦੇ ਵਿਰੋਧ ਵਿੱਚ ਆਪਣੀ ਟਰਾਫੀ ਪ੍ਰਬੰਧਕਾਂ ਨੂੰ ਵਾਪਸ ਕਰ ਰਹੇ ਨੇ। ਨੇਮੋ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਹੈ ਕਿ ਗੀਤ ਮੁਕਾਬਲੇ ਦੇ ਅਗਲੇ ਐਡੀਸ਼ਨ ਵਿੱਚ ਇਜ਼ਰਾਈਲ ਦੀ ਭਾਗੀਦਾਰੀ ਯੂਰੋਵਿਜ਼ਨ ਦੇ ਮੁੱਲਾਂ ਦੇ ਉਲਟ ਜਾਪਦੀ ਹੈ। ਤੇ ਅਖੀਰ ਚ ਖਬਰ ਭਾਰਤ ਤੋਂ, ਜਿੱਥੇ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ DGCA ਦੀਆਂ ਹਦਾਇਤਾਂ ਉੱਤੇ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਟਰ ਐਲਬਰਸ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ। ਰੈਗੂਲੇਟਰ ਦੇ ਹੁਕਮ ਅਨੁਸਾਰ ਏਅਰਲਾਈਨ ਨੂੰ ਪਹਿਲਾਂ ਵੀ ਫਲਾਈਟ ਬਹਾਲੀ, ਪਾਇਲਟਾਂ ਅਤੇ ਕਰੂ ਦੀ ਭਰਤੀ ਯੋਜਨਾ, ਪਾਇਲਟਾਂ ਅਤੇ ਕੈਬਿਨ ਕਰੂ ਦੀ ਮੌਜੂਦਾ ਸਮਰੱਥਾ ਦੀ ਸਥਿਤੀ, ਰੱਦ ਹੋਈਆਂ ਉਡਾਣਾਂ ਦੀ ਗਿਣਤੀ ਅਤੇ ਰਿਫੰਡ ਪ੍ਰਕਿਰਿਆ ਆਦਿ ਬਾਰੇ ਜਾਣਕਾਰੀ ਪੇਸ਼ ਕਰਨ ਲਈ ਕਿਹਾ ਗਿਆ ਸੀ। ਦੱਸਣਯੋਗ ਹੈ ਕਿ ਸੇਵਾਵਾਂ ਵਿੱਚ ਵੱਡੇ ਪੱਧਰ ਉੱਤੇ ਰੁਕਾਵਟਾਂ ਦੀ ਜਾਂਚ ਲਈ ਇੱਕ ਕਮੇਟੀ ਨਿਯੁਕਤ ਕੀਤੀ ਗਈ ਹੈ। ਸੋ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਹਫ਼ਤਾਵਾਰੀ ਖਬਰਾਂ ਦਾ ਇਹ ਖਾਸ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਜਸਦੀਪ ਕੌਰ ਗਿੱਲ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।